पाप कमाऊं ते आ पात जुड़ते तरवर बिछुने नह पात जुड़ते जम मग गौन अकेली तरवर बिछुने नह पात जुड़ते जम मग गौन अकेली बिनवंत नानक बिन नाम हर के बिनवंत नानक बिन नाम हर के सदा फिरत दुहेली सदा फिरत दुहेली पाप कमाव दिया तेरा कोई ना बेली पाप कमाव दिया तेरा कोई ना बेली बहु परपंच कर पर धन लियावे बहु परपंच कर पर धन लियावे सुत दारा पे आन लुटावे केडे पाप कर रहे हैं तन दौलत नूं कठिया करन लई तू ओ कुछ भी कर रहे हैं जो इत्थे भी शर्मिंदगी दिवाउण वालियां गल्लां ते दरगाह विच भी शर्मिंदे करन वाले कम बाबा फरीद जी कहिंदे हन भाई सोच के कर जो कुछ करना है जिन्नी कमी ना है गुण से कंबड़े विसार ओ कम विसार उन्हां नूं छड़ दे जेड़े कीतियां इत्थे भी तैनू लोकी नफरत दी अख नाल वेखन ऐसे कर्म ना कर जो तेरे मुंह ते कालक दे दाग लाण वाले कर्म होन ते याद रख जेड़े इत्थे काले दाग लग जांदे हन शरीर जदों मिट्टी हो जांदा है ढेरी हो जांदा है तां फिर तेरी आत्मा दे नाल ए दाग जांदे हन उचारण करो श्री वाहिगुरु जिस तरह पापी पुरश नूं अपने कोल भी कोई बिठाना पसंद नहीं करदा जदों पंज भूतक शरीर छड के जाएगा ए दाग भी तेरे नाल जानगे जिस तरह संसार ने तैनू नहीं सत्कार दिता अगे जाके भी तैनू कोई अपने कोल ना बैठन देवेगा तेरा कोई बेली ना बनेगा कोई साथी ना बनेगा क्योंकि चोर की हामा परे ना कोई कोई नहीं भाई बां फड़दा इसलिए हजूर कहिंदे हन अन काहे रातड़िया वाट दुहेली राम पाप कमाम दे आ ओ तेरा कोई ना बेली राम तेरी बां किसे नहीं फड़नी इसलिए पाप करने छड़ दे बहु परपंच कर पर धन लियावे बहु परपंच कर पर धन लियावे सुत दारा पे आन लुटावे मन मेरे भूले कपट ना कीजे अंत न बेड़ा तेरा जी पै लीजे। मत समझी जिन्हां लई तू पाप कर्म कर रहे हैं वो कोई हिसाब देंगे नहीं देंगे। गुरु नानक सच्चे पातशाह जी ने जदों सज्जन नूं सज्जन ठग नूं तारिया यही नज़ारा विखाया सी। धन गुरु नानक पातशाह जदों तारन लई जा पहुंचे सज्जन ठग दे दे जिसने ये पाप का गढ़ बनाया सी आए नूं तां जीव आया कहना अपने पास रखना ते फिर कतल करके जो कुछ कोल है वह खो लैना। अज तक जिस दी सूह नूं कोई जान नहीं सकिया समय दा बादशाह भी उसका खुरा नहीं नप सकिया गुरु नानक सच्चे पातशाह जदों तारन तुरे ते सज्जन सोचदा बई इन्हां दा मस्तक करोड़ियां वांगू चमक रहा हो सकदा गुजड़े लाल हीरे जवाहरात लैके साधु दे रूप विच किते जा रहे ते अज इन्हां नूं लुट लिया तो शायद फिर होर किसी नूं लुटन दी लोड़ ना रहेगी। गुरु नानक सच्चे पातशाह मरदाने नूं कहन लगे मरदानिया पता ही सज्जन की सोच रहा है गरीब नवाज तेरियां तो ही जाने ते तां गुरु नानक पातशाह कहन लगे सज्जन सानू मारन दी सोच रहे ते महाराज फिर आप की सोच रहे हो। धन गुरु नानक पातशाह कहन लगे मैं सज्जन नूं जीवालन दी सोच रहा। जदों मनुख माड़े कर्म करन लग जांदा है तां ये आत्मक तौर ते मर जांदा है बेशक शरीर कैम रहे चंगे बस्तर भी पै रहे खावे भी सब कुछ पर इहदी आत्मा मर जांदी है। उचारण करो श्री इस लई मैं चाहुंदा हाँ इहदी सुती होई सुरत नूं जगा दिया ते सज्जन सोच रहा सी भई ये सौ जान ते मैं अपना काम कर लवां पर धन गुरु नानक पातशाह ने कीर्तन आरंभ कर दिया। सज्जन सही नाल में चलदियां नाल चलन जिथे लेखा मंगिए तिथे खड़े दिशन। जदों आपने शब्द आरंभ कीता उज्जल कहें चिलकना कोटम कालड़ी मस तोतियां झूठ ना उतरे जे सो तुमां कित। सज्जन दे नेत्र मूंदे गए ऐसी मधुर आवाज गुरु नानक सच्चे पातशाह जदों आप गा रहे हो तां पंछी पर मारना भुल जांदे सन सारी प्रकृति का ध्यान इस आवाज विच चला जांदा सी। अज सज्जन दे नेत्र मूंदे गए ते की तकदा है कि जितने पाप कीते हन जितने कतल कीते हन वो मरे नहीं वो तो जीवंदे हन वो तो मेरे वाल आ रहे हन हिसाब लैण लई। ते सज्जन मन विच सोचदा है ओ सज्जना तू पापा दी खट्टी दे तो कई हिस्से कीते पर लेखा तो तेरे कोलों मंगिया जा रहा है पाप कमाव दिया तेरा कोई ना बेली राम। पाप कमाव दिया तेरा कोई ना बेली राम। पाप कमाव दिया तेरा कोई ना बेली राम। तेरा कोई ना बेली राम तेरा कोई बेलीराम। पाप कमाव दिया तेरा कोई ना बेलीराम। बहु परपंच कर परदन लियावे सुत धारा पे आन लुटावे। मनुख रब तो भुल के बड़े परपंच करके बड़े धोखे करके ठगियां मार के घर ले आउंदा सब कुछ कादे लई घर वाली नूं अते परिवार नूं खुश करन ले। ਆਖਿਆ ਪਤਾ ਹੀ ਜਦੋਂ ਤੇਰੇ ਨੈਣ ਪ੍ਰੈਣ ਜਵਾਬ ਦੇ ਜਾਣਗੇ, ਤੇਰੇ ਬੁੱਕਾਂ ਵਿੱਚ ਕਿਸੇ ਨੇ ਪਾਣੀ ਵੀ ਨਹੀਂ ਪਾਉਣਾ। ਤੂੰ ਇੱਕ ਨੁੱਕਰ ਵਿੱਚ ਬੈਠਾ ਹੋਵੇਂਗਾ ਤੇ ਘਰ ਵਾਲੇ ਕਹਿਣਗੇ ਬਈ ਇਹ ਬੁੱਢਾ ਮਰਦਾ ਹੀ ਨਹੀਂ, ਪਤਾ ਨਹੀਂ, ਮਗਰੋਂ ਹੀ ਨਹੀਂ ਪੈਂਦਾ। ਅੱਜ ਜੋ ਕੁਝ ਤੂੰ ਕਰ ਰਿਹਾ ਕਰੀ ਜਾ, ਪਰ ਤੇਰੇ ਪਾਪਾਂ ਦਾ ਫਲ ਕਿਸੇ ਹੋਰ ਨੇ ਨਹੀਂ ਭੁਗਤਣਾ, ਇਹ ਤੈਨੂੰ ਹੀ ਭੁਗਤਣਾ ਪਏਗਾ। ਅੰਤ ਨਵੇੜਾ ਤੇਰੇ ਜੀ ਪੈਲੀ, ਮਨ ਮੇਰੇ ਭੂਲੇ, ਮਨ ਮੇਰੇ ਭੂਲੇ, ਕਪਟ ਨਾ ਕੀਜੇ ਅੰਤ ਨਬੇੜਾ ਤੇਰੇ ਜੀ ਪੈ ਲੀਜੇ। ਛਿਨ ਛਿਨ ਤਨ ਸ਼ੀਜੈ, ਛਿਨ ਛਿਨ ਤਨ ਸ਼ੀਜੈ, ਜਰਾ ਜਨਾਵੇ ਛਿਨ ਛਿਨ ਕਰਕੇ ਤੂੰ ਘਟ ਰਹੀ, ਅਤੇ ਜਦੋਂ ਜਰਾ ਰੋਗ ਆ ਗਿਆ, ਜਰਾ ਤੋਂ ਭਾਵ ਬੁਢੇਪਾ ਆ ਗਿਆ, ਤਬ ਤੇਰੀ ਓਕ ਕੋਈ ਪਾਣੀ ਹੋਣਾ ਪਾਵੇ। ਜਿਨ੍ਹਾਂ ਲਈ ਤੂੰ ਪਾਪ ਕੁਕਰਮ ਕੀਤੇ ਉਹਨਾਂ ਨੇ ਤੇਰੇ ਬੁੱਕ ਵਿੱਚ ਪਾਣੀ ਵੀ ਨਹੀਂ ਪਾਉਣਾ। ਜਦੋਂ ਦੁੱਖ ਦਾ ਲੱਗ ਜਾਂਦਾ ਤਾਂ ਕੌਣ ਮਿੱਤਰ ਬਣਦਾ ਹੈ ਬਈ? ਕੋਈ ਕਹਿੰਦਾ ਬਈ ਇਸ ਦਾ ਦੁੱਖ ਮੈਂ ਆਪਣੀ ਝੋਲੀ ਵਿੱਚ ਪਵਾ ਲੈਂਦਾ ਹਾਂ? ਨਹੀਂ ਭਾਈ, ਤੇਰੇ ਕੀਤੇ ਹੋਏ ਕਰਮਾਂ ਦਾ ਤੈਨੂੰ ਹੀ ਫਲ ਭੋਗਣਾ ਪਵੇਗਾ। ਹੁਣ ਭੋਗ। ਛਿਨ ਛਿਨ ਤਨ ਸ਼ੀਜੈ, ਜਰਾ ਜਨਾਵੇ, ਤਬ ਤੇਰੀ ਓਕ ਕੋਈ ਪਾਣੀ ਹੁਣ ਪਾਵੇ। ਕੈਤ ਕਬੀਰ ਕੋਈ ਨਹੀਂ ਤੇਰਾ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੇ ਰਾਮ ਕੀ ਨਾ ਜਪੇ ਸਵੇਰਾ, ਪਾਪ ਕਮਾਮ ਦਿਆ ਤੇਰਾ ਕੋਈ ਨਾ ਬੇਲੀ, ਪਾਪ ਕਮਾਮ ਹਜ਼ੂਰ ਬਖਸ਼ਿਸ਼ ਕਰਦੇ ਨੇ ਭਾਈ। ਇਹ ਮਤ ਸਮਝ ਲਈ ਕਿ ਮੈਂ ਪਾਪ ਕਰਮ ਵੀ ਕਰੀ ਜਾਵਾਂ ਅਤੇ ਨਾਲ ਜਿਹੜੇ ਪੁੰਨ ਕਰ ਰਿਹਾ ਸ਼ਾਇਦ ਉਹਨਾਂ ਦੇ ਬਦਲੇ ਪਾਪ ਮਿਟ ਜਾਣਗੇ। ਨਹੀਂ, ਸ਼ਾਇਦ ਤੂੰ ਇਹ ਸਮਝ ਲਵੇਂ ਕਿ ਮੈਂ ਠੱਗੀ ਮਾਰ ਕੇ, ਧੋਖਾ ਕਰਕੇ, ਚੋਰੀ ਯਾਰੀ ਕਰਕੇ, ਧਨ ਦੌਲਤ ਇਕੱਠੀ ਕਰਕੇ ਅਤੇ ਕੁਝ ਪਰਮੇਸ਼ੁਰ ਦੇ ਲੇਖੇ ਲਾ ਕੇ ਮੈਂ ਬਖਸ਼ਿਆ ਜਾਵਾਂਗਾ। ਇਹ ਕਦੇ ਨਹੀਂ ਹੋ ਸਕਦਾ। ਭੂਮੀਏ ਚੋਰ ਨੂੰ ਵੀ ਇਹੀ ਭੁਲੇਖਾ ਸੀ ਕਿ ਸ਼ਾਇਦ ਮੈਂ ਜੋ ਚੋਰੀਆਂ ਕਰਦਾ ਹਾਂ ਅਤੇ ਲੰਗਰ ਚਲਾਏ ਹਨ ਇਹਦੇ ਨਾਲ ਮੈਂ ਬਖਸ਼ਿਆ ਜਾਵਾਂਗਾ, ਕਿਉਂਕਿ ਇਹ ਲੁੱਟਾਂ ਖੋਹਾਂ ਕਰਾਉਂਦਾ ਸੀ। ਅਤੇ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਿਲੇ, ਦਰਸ਼ਨ ਕੀਤੇ, ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਮਿਸਾਲ ਦਿੱਤੀ। ਆਖਿਆ ਭੂਮੀਆ, ਕਦੀ ਦਾਲ ਦਾ ਦਾਣਾ ਵੀ ਕਦੀ ਉੱਗਿਆ? ਹਮੇਸ਼ਾ ਦਾਣਾ ਸਾਬਤ ਉੱਗਦਾ ਨਾ, ਅਤੇ ਅੱਧਾ ਦਾਣਾ ਵੀ ਕਦੀ ਤੂੰ ਉੱਗਦਾ ਵੇਖਿਆ? ਆਖਿਆ ਮਹਾਰਾਜ, ਕਦੇ ਨਹੀਂ ਵੇਖਿਆ। ਅਤੇ ਫਿਰ ਜੋ ਕੁਝ ਤੂੰ ਵੀ ਕਰ ਰਿਹਾ ਉਹ ਕਿਵੇਂ ਪ੍ਰਫੁੱਲਤ ਹੋਵੇ ਬਈ? ਤੂੰ ਆਪਣਾ ਜੀਵਨ ਲੁੱਟਾਂ ਖੋਹਾਂ ਅਤੇ ਪਾਪਾਂ 'ਤੇ ਲਾ ਕੇ, ਅਤੇ ਜੇ ਚੰਗੇ ਪਾਸੇ ਲੰਗਰ ਚਲਾ ਵੀ ਲਏ। ਇਹੀ ਉਪਦੇਸ਼ ਮਲਕ ਭਾਗੋ ਨੂੰ ਦਿੱਤਾ ਸੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਮਹਾਰਾਜ, ਮੇਰੀ 36 ਪ੍ਰਕਾਰ ਦੇ ਭੋਜਨ ਤਸਮਈ ਸੋਹਣੇ ਪਦਾਰਥ ਛੱਡ ਕੇ ਲਾਲੋ ਦੀ ਸੁੱਕੀ ਰੋਟੀ ਖਾ ਰਹੇ ਹੋ, ਆਖਿਆ ਬਈ ਤੇਰੀ ਤਸਪਈ ਵਿੱਚ, ਤੇਰੀ ਖੀਰ ਵਿੱਚ ਤਾਂ ਕੁਰਲਾਟ ਮਚੀ ਹੋਈ ਹੈ। ਤੂੰ ਪ੍ਰਜਾ ਨੂੰ ਹੁਕਮ ਦੇ ਦਿੱਤਾ ਕਿ ਕਿਸੇ ਨੇ ਦੁੱਧ ਅੱਜ ਵਰਤਣਾ ਨਹੀਂ, ਬਲਕਿ ਕੱਟੇ ਔਰ ਕਟੀਆਂ ਨੂੰ ਵੀ ਨਹੀਂ ਪੀਣ ਦੇਣਾ, ਵਛੇਰਿਆਂ ਨੂੰ ਵੀ ਨਹੀਂ ਪੀਣ ਦੇਣਾ। ਉਹ ਵੀ ਸਾਰਾ ਦਿਨ ਭੁੱਖੇ ਰਹੇ ਤੇ ਲੋਕਾਂ ਨੇ ਡਰਦੇ ਮਾਰੇ ਉਹ ਦੁੱਧ ਤੈਨੂੰ ਲਿਆ ਦਿੱਤਾ। ਆ ਵੇਖਦਾ ਨਹੀਂ ਦੁੱਧ ਵਿੱਚ ਕਿਤਨੀ ਕੁਰਲਾਟ ਪਈ ਹੈ, ਤੇ ਉਸ ਦੁੱਧ ਦਾ ਤੂੰ ਬ੍ਰਹਮ ਭੋਜ ਕਰ ਰਿਹਾ, ਤੇਰਾ ਕਿਵੇਂ ਬਈ ਪ੍ਰਵਾਨ ਹੋ ਜਾਵੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਹਜ਼ੂਰ ਕਹਿੰਦੇ ਨੇ ਬਾਈ ਸੇਵਾ ਤਾਂ ਫਿਰ ਕੋਈ ਹੈ ਜੇ ਤੂੰ ਆਪਣੀ ਕਿਰਤ ਕਰਕੇ, ਸੱਚ ਦੀ ਕਿਰਤ ਕਰਕੇ ਤੇ ਫਿਰ ਤੂੰ ਸੇਵਾ ਕਰ ਰਿਹਾ ਤਾਂ ਉਹ ਤੇਰਾ ਇੱਕ ਤਿਲ ਵੀ ਗੁਰੂ ਦੇ ਦਰ 'ਤੇ ਦਿੱਤਾ ਹੋਇਆ ਉਹ ਸਫਲ ਹੈ, ਉਹ ਮਨਾਂ ਦੇ ਬਰਾਬਰ ਹੈ। ਤੇਰਾ ਇੱਕ ਤਿਲ ਵੀ ਦਿੱਤਾ ਹੋਇਆ ਬਾਮਣੀ ਭਗਤ ਭਾਏ, ਕੌਡੀ ਅਗਰ ਭਾਗ ਰਾਖੇ ਤਾਂ ਇਹ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਉਹ ਤੇਰਾ ਬਈ ਇੱਕ ਕੌਡੀ ਵੀ ਗੁਰੂ ਦੇ ਦਰ 'ਤੇ ਦਿੱਤੀ ਹੋਈ ਤੇਰਾ ਲੋਕ ਪਰਲੋਕ ਸਵਾਰ ਜਾਏਗੀ ਜੇ ਤੂੰ ਸੱਚ ਦੀ ਕਿਰਤ ਕਰ ਰਿਹਾ। ਕਿਉਂਕਿ ਜਿੱਥੇ ਬਈ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਉਸਤਤੀ ਕਰਨੀ ਹੈ ਉੱਥੇ ਕਿਰਤ ਵੀ ਸੱਚ ਦੀ ਕਰਨੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਪਵਿੱਤਰ ਬਾਣੀ ਵਿੱਚ ਦੱਸ ਰਹੇ ਹਨ, ਉਸਤਤ ਮਨ ਮੇ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਸਾਡਾ ਵਿਵਹਾਰ ਸਤ ਹੋਵੇਗਾ, ਪਰਮਾਰਥ ਆਪ ਹੀ ਸਤ ਹੋ ਜਾਏਗਾ। ਇਸ ਲਈ ਹਜ਼ੂਰ ਸਾਡੀ ਸੁੱਤੀ ਹੋਈ ਸੁਰਤ ਨੂੰ ਜਗਾ ਰਹੇ ਹਨ ਅਤੇ ਕਹਿ ਰਹੇ ਹਨ, ਓਏ ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀ ਰਾਮ, ਤੇਰੀ ਕਿਸੇ ਨੇ ਬਾਂਹ ਨਹੀਂ ਫੜਨੀ, ਇਹ ਤਾਂ ਤੇਰੇ ਪਾਸੋਂ ਹੀ ਲੇਖਾ ਮੰਗਿਆ ਜਾਣਾ। ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀ ਰਾਮ, ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀ ਰਾਮ, ਤੇਰਾ ਕੋਈ ਨਾ ਬੇਲੀ ਰਾਮ, ਤੇਰਾ ਕੋਈ ਨਾ ਬੇਲੀ ਜ਼ੁਲਮੀ ਬਾਦਸ਼ਾਹ ਸੀ। ਰਈਅਤ ਇਤਨੀ ਤੰਗ ਸੀ ਉਸ ਕੋਲੋਂ ਕਿ ਅਰਦਾਸਾਂ ਕਰਦੀ ਸੀ ਅਕਾਲ ਪੁਰਖ ਈਸ਼ਵਰ ਅੱਗੇ, ਖੁਦਾ ਅੱਗੇ, ਹੇ ਵਾਹਿਗੁਰੂ ਇਹਨੂੰ ਸੁਮਤੀ ਬਖਸ਼, ਇਹਨੂੰ ਕੋਈ ਅਕਲ ਆਵੇ, ਬੜੇ ਜ਼ੁਲਮ ਢਾ ਰਿਹਾ। ਅਕਾਲ ਪੁਰਖ ਵਾਹਿਗੁਰੂ ਨੇ ਇਹਦੀ ਅਰਦਾਸ ਸੁਣੀ ਤੇ ਰੱਬ ਦੇ ਪਿਆਰਿਆਂ ਨੂੰ ਭੇਜ ਦਿੱਤਾ। ਬਾਦਸ਼ਾਹ ਅਦਮ ਸ਼ਹਿਰ ਕਰਦਾ ਜਾ ਰਿਹਾ, ਕੀ ਤੱਕਿਆ ਫਕੀਰ ਸਾਈਂ ਬੈਠਾ, ਮਨੁੱਖ ਦੀ ਖੋਪੜੀ ਪਈ ਹੈ ਤੇ ਉਸਨੂੰ ਪੁੱਠਾ ਸਿੱਧਾ ਕਰ ਰਿਹਾ। ਆਖਿਆ ਫਕੀਰ ਸਾਈਂ ਇਹ ਕੀ ਮਜ਼ਾਕ ਹੈ, ਮਨੁੱਖ ਦੀ ਖੋਪੜੀ ਨੂੰ ਸੋਟੀ ਦੇ ਨਾਲ ਕਦੇ ਸਿੱਧਾ ਕਰਦਾ ਕਦੇ ਪੁੱਠਾ ਕਰਦਾ। ਆਖਿਆ ਇਸ ਖੋਪਰੀ ਨੇ ਨਾ ਮੈਨੂੰ ਆਵਾਜ਼ ਦਿੱਤੀ ਹੈ ਤੇ ਮੈਂ ਪੁੱਛ ਰਿਹਾ ਬਈ ਕੀ ਕਹਿਣੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਖੋਪਰੀ ਨੇ ਮੈਨੂੰ ਆਵਾਜ਼ ਦਿੱਤੀ ਹੈ ਬਈ ਆਖਰ ਤਾਂ ਤੂੰ ਇੱਥੇ ਆਉਣਾ ਹੈ ਤੇ ਹੁਣੇ ਹੀ ਮੇਰੇ ਕੋਲ ਆ ਜਾ। ਆ ਮੈਂ ਵੀ ਕਿਸੇ ਵਕਤ ਬੜਾ ਬਾਦਸ਼ਾਹ ਸਾਂ, ਬੜਾ ਹੁਕਮ ਹਾਸਿਲ ਸਾਂ, ਬੜੇ ਪਾਪ ਕੀਤੇ, ਪਰ ਅੰਤ ਮੇਰਾ ਇਹ ਹੈ ਜੇ ਕੋਈ ਚੰਗੇ ਕਰਮ ਕਰਦਾ ਤਾਂ ਸ਼ਾਇਦ ਅੱਜ ਇਹ ਹਾਲਤ ਨਾ ਹੁੰਦੀ। ਅਦਮ ਬਾਦਸ਼ਾਹ ਨੂੰ ਗਿਆਨ ਹੋ ਗਿਆ, ਰਾਜ ਭਾਗ ਛੱਡ ਦਿੱਤਾ। ਰੱਬ ਦੇ ਪਿਆਰੇ ਫਕੀਰ ਨੇ ਚੰਗੇ ਪਾਸੇ ਲਾ ਦਿੱਤਾ। ਸਮਾਂ ਬੀਤ ਗਿਆ ਬੰਦਗੀ ਕਰਦਿਆਂ, ਆਤਮਾ ਉੱਚੀ ਹੋ ਗਈ ਬੰਦਗੀ ਕਰਕੇ। ਰਾਜੇ ਦੇ ਪੁੱਤਰ ਨੂੰ, ਬਾਦਸ਼ਾਹ ਦੇ ਪੁੱਤਰ ਨੂੰ ਪਤਾ ਲੱਗਿਆ ਕਿ ਮੇਰਾ ਬਾਪ ਫਕੀਰ ਹੈ, ਦੁੱਖ ਭੋਗ ਰਿਹਾ ਤੇ ਮੈਂ ਰਾਜ ਭਾਗ ਦੇ ਸੁੱਖ ਭੋਗ ਰਿਹਾ। ਜਾ ਕੇ ਬੇਨਤੀ ਕੀਤੀ ਮਹਾਰਾਜ ਚਲੋ ਰਾਜ ਕਰੋ। ਤਾਂ ਬਾਦਸ਼ਾਹ ਅਦਮ ਕਹਿਣ ਲੱਗਾ, ਬੇਟਾ ਜੋ ਰਾਜ ਮੈਨੂੰ ਮਿਲਿਆ ਨਾ ਉਹ ਤੇਰਾ ਰਾਜ ਵੀ ਨਹੀਂ ਹੈ। ਆਖਿਆ ਜੀ ਕਿਵੇਂ? ਤਾਂ ਜਿਸ ਗੋਦੜੀ 'ਤੇ ਬੈਠਾ ਸੀ ਨਾ, ਜਿਸ ਗੱਦੀ 'ਤੇ ਬੈਠਾ ਸੀ ਉਹ ਫਟੀ ਪੁਰਾਣੀ ਸੀ, ਅਤੇ ਬਾਦਸ਼ਾਹ ਨੇ ਪੁੱਤਰ ਨੂੰ ਗਿਆਨ ਦੇਣ ਲਈ ਸੂਈ ਧਾਗਾ ਮੰਗਵਾਇਆ ਅਤੇ ਉਸ ਗੋਦੜੀ ਨੂੰ ਸਿਉਂਦਿਆਂ ਸਿਉਂਦਿਆਂ ਨਦੀ ਵਿੱਚ ਸੁੱਟ ਦਿੱਤਾ ਸੂਈ ਨੂੰ। ਆਖਿਆ ਇਸ ਨੂੰ ਕੱਢ ਕੇ ਲਿਆ, ਬੜੇ ਯਤਨ ਕੀਤੇ, ਬੜੀਆਂ ਸ਼ਰਤਾਂ ਰੱਖੀਆਂ, ਬੜੇ ਇਨਾਮ ਰੱਖੇ, ਪਰ ਉਹ ਸੂਈ ਮਿਲੀ ਨਹੀਂ। ਪਿਤਾ ਜੀ ਇਹ ਸੂਈ ਨਹੀਂ ਮਿਲ ਸਕਦੀ, ਤੁਸੀਂ ਘਰ ਚਲੋ, ਜਿਤਨੀਆਂ ਮਰਜ਼ੀ ਹਨ ਸੂਈਆਂ ਹੋਰ ਲੈ ਲਿਆ ਜੇ। ਆਖਿਆ ਨਹੀਂ, ਮੈਨੂੰ ਤਾਂ ਉਹੀ ਚਾਹੀਦੀ ਹੈ। ਆਖੇ ਉਹ ਤਾਂ ਨਹੀਂ ਮਿਲ ਸਕਦੀ। ਅਤੇ ਉਸ ਬਾਦਸ਼ਾਹ ਅਦਮ ਨੇ ਫਕੀਰ ਦੇ ਰੂਪ ਵਿੱਚ, ਆਤਮਾ ਜੋ ਉੱਚੀ ਹੋ ਚੁੱਕੀ ਸੀ, ਵਰਨ ਦੇਵਤੇ ਨੂੰ ਹੁਕਮ ਕੀਤਾ, ਬਈ ਮੈਨੂੰ ਸੂਈ ਚਾਹੀਦੀ ਹੈ। ਅਤੇ ਉਸੇ ਵੇਲੇ ਮਛਲੀ ਦਾ ਰੂਪ ਧਾਰਨ ਕਰਕੇ ਉਸਨੇ ਸੂਈ ਜਦੋਂ ਦਿੱਤੀ, ਤਾਂ ਅਦਮ ਬਾਦਸ਼ਾਹ ਆਪਣੇ ਬੇਟੇ ਨੂੰ ਕਹਿੰਦਾ, ਬੇਟਾ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ ਸਾਰੀ ਸ੍ਰਿਸ਼ਟੀ 'ਤੇ, ਸਾਰੀ ਪ੍ਰਕਿਰਤੀ 'ਤੇ ਰਾਜ ਕਰਦੇ ਹਨ, ਇਸ ਛੋਟੇ ਜਿਹੇ ਰਾਜ ਨੂੰ ਮੈਂ ਲੈ ਕੇ ਕੀ ਕਰਾਂਗਾ। ਇਸ ਲਈ ਬਈ ਜਿਨ੍ਹਾਂ ਨੇ ਜਪਿਆ ਹੈ ਉਹਨਾਂ ਦਾ ਆਉਣਾ ਸਫਲ ਹੋ ਗਿਆ। ਹਜ਼ੂਰ ਕਹਿੰਦੇ ਨੇ, ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ। ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹਨਾਂ ਲਈ ਬਈ ਫਿਰ 84 ਦਾ ਗੇੜ ਤਿਆਰ ਹੈ। ਉਹਨਾਂ ਦੀ ਦਰਗਾਹ ਵਿੱਚ ਬਾਂਹ ਕਿਸੇ ਨਹੀਂ ਫੜਨੀ, ਜੋ ਬਾਣੀ ਸੁਣ ਕੇ ਪੜ੍ਹ ਕੇ ਅਤੇ ਫਿਰ ਆਪ ਅਮਲ ਨਹੀਂ ਕਰਦੇ, ਇਸ ਲਈ ਪਾਪ ਕਮਾਉਂਦੇ ਆ।
ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀਰਾ, ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀਰਾ, ਤੇਰਾ ਕੋਈ ਨਾ ਬੇਲੀਰਾ, ਤੇਰਾ ਕੋਈ ਨਾ ਬੇਲੀਰਾ, ਤੇਰਾ ਕੋਈ ਨਾ ਬੇਲੀਰਾ। ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀਰਾ, ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀਰਾ, ਤੇਰਾ ਕੋਈ ਨਾ ਬੇਲੀਰਾ, ਤੇਰਾ ਕੋਈ